ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ। ਜਿੱਥੇ ਆਓ ਪਾਵਨ ਗੁਰੂ ਸਰੂਪ ਧਾਰਨ ਕੀਤਾ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ, ਆਪ ਸੰਗਤਾਂ ਵਡਭਾਗੀ ਹੋ। ਜਿੱਥੇ ਸੰਗਤਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ, ਆਪ ਸੰਗਤਾਂ ਇਸ ਮਹਾਨ ਪੁਰਬ ਨੂੰ ਸਮਰਪਿਤ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਮਾਗਮ, ਕਥਾ ਵਿਚਾਰ ਵੀ ਸਰਵਣ ਕਰ ਰਹੇ ਹੋ। ਇਹ ਵਡਭਾਗਾ ਸਮਾਂ ਐਵੇਂ ਨਹੀਂ ਮਿਲ ਜਾਂਦਾ। ਸਤਿਗੁਰੂ ਦੇ ਬਚਨ ਹਨ, ਵਡਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪਰਮ ਚੂਟਾਂ ਖਾਵੈ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਸਤਿਗੁਰੂ ਦੀ ਪਵਿੱਤਰ ਬਾਣੀ ਇੱਕ ਬਹੁਤ ਅਮੋਲਕ ਖਜ਼ਾਨਾ ਹੈ। ਜਦੋਂ ਆਪਾਂ ਇਸ ਦੀ ਵਿਚਾਰ ਕਰਾਂਗੇ ਤਾਂ ਸਾਨੂੰ ਪਤਾ ਲੱਗ ਸਕਦਾ ਹੈ ਇਹ ਖਜ਼ਾਨਾ ਕਿੰਨਾ ਅਮੋਲਕ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਐਵੇਂ ਨਹੀਂ ਕਹਿ ਦਿੱਤਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚਾ ਹੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਇਹ ਐਸਾ ਅਮੋਲ ਖਜ਼ਾਨਾ ਹੈ, ਜੇ ਸਾਰੀ ਦੁਨੀਆ ਵੀ ਇਸ ਨੂੰ ਵਰਤਣ ਲੱਗ ਪਵੇ, ਇਹ ਕਦੇ ਮੁੱਕਣ ਵਾਲਾ ਨਹੀਂ ਹੈ। ਇੱਕ ਵਾਰ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਕਿਸੇ ਪ੍ਰੇਮੀ ਨੇ ਸਵਾਲ ਕਰ ਦਿੱਤਾ, ਮਹਾਂਪੁਰਖੋ, ਜੇ ਸਾਰੀ ਦੁਨੀਆ ਸਾਰਾ ਸੰਸਾਰ ਹੀ ਨਾਮ ਜਪਣ ਲੱਗ ਪਵੇ, ਬਾਣੀ ਨਾਲ ਜੁੜ ਜਾਵੇ, ਫਿਰ ਇਹਨਾਂ ਦੀ ਪਰਵਰਿਸ਼ ਕਿਵੇਂ ਹੋਵੇਗੀ, ਇਹਨਾਂ ਦੀ ਸੰਭਾਲ ਕਿਵੇਂ ਹੋਵੇਗੀ, ਅੱਗੇ ਕਾਰੋਬਾਰ ਕਿਵੇਂ ਚੱਲਣਗੇ, ਰੋਜ਼ੀ ਰੋਟੀ ਦਾ ਕਿਵੇਂ ਬੰਦੋਬਸਤ ਹੋਵੇਗਾ। ਮਹਾਂਪੁਰਖਾਂ ਨੇ, ਕਿਉਂਕਿ ਸਤਿਗੁਰੂ ਦੀ ਬਾਣੀ ਵਡਮੁੱਲਾ ਖਜ਼ਾਨਾ ਹੈ, ਇਹਦੇ ਵਿੱਚੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਵਾਕ ਪੜ੍ਹੇ, ਕਹਿਣ ਲੱਗੇ, ਦੇਖੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਇਹ ਲਿਖ ਦਿੱਤਾ ਹੈ, ਨਦੀਆਂ ਹੋਵੇ ਧੇਣ ਵਾ, ਸੁੰਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਜੇ ਸਾਰੀ ਦੁਨੀਆ ਹੀ ਨਾਮ ਜਪਣ ਲੱਗ ਪਵੇ ਤਾਂ ਉਹਨਾਂ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੋਣੀ ਚਾਹੀਦੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜਨਤੇ ਉਪਾਏ ਕਹਿ ਤਿਨਾ ਪੇ ਰੋਜੀ ਦੇ। ਦੇਖੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪੱਥਰਾਂ ਵਿੱਚ ਵੀ ਕੀੜੇ ਪੈਦਾ ਕੀਤੇ ਹਨ, ਕਾਹੇ ਰੇ ਮਨ ਚਿੱਤ ਵਹਿ ਉਦਮ, ਜਾਂ ਆਹਰ ਹਰ ਜੀਉ ਭਰਿਆ, ਸੈਲ ਪੱਥਰ ਮੈਂ ਜਨਤੇ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਜੇ ਵਾਹਿਗੁਰੂ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਰਿਜਕ ਦੇ ਸਕਦਾ ਹੈ ਤਾਂ ਫਿਰ ਸਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ, ਬਲਕਿ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ। ਹਜ਼ੂਰ ਕਹਿੰਦੇ, ਜੇ ਸਾਰੀ ਦੁਨੀਆ ਹੀ ਨਾਮ ਜਪਣ ਲੱਗ ਪਵੇ, ਨਦੀਆਂ ਹੋਵੇ ਧੇਣ ਵਾ, ਸੁੰਮ ਹੋਵੇ ਦੁੱਧ ਕੀਓ, ਸਾਰੀਆਂ ਨਦੀਆਂ ਨਹਿਰਾਂ ਦਰਿਆ ਦੁੱਧ ਦੇ ਵਗਣ ਲੱਗ ਜਾਣਗੇ। ਸਾਰੀਆਂ ਨਦੀਆਂ, ਧੇਨਵਾ ਦਾ ਅਰਥ ਹੈ ਲਵੇਰੀਆਂ, ਗੂਆਂ ਵਾਂਗ ਦੁੱਧ ਦੀਆਂ ਵਹਿਣ ਲੱਗ ਜਾਣਗੀਆਂ। ਸੁੰਮ ਹੋਵੇ ਦੁੱਧ ਕੀਓ, ਆ ਜਿੰਨੇ ਪਾਣੀ ਦੇ ਚਸ਼ਮੇ ਹਨ ਇਹ ਵੀ ਘਿਓ ਅਤੇ ਦੁੱਧ ਦੇ ਵਗ ਸਕਦੇ ਹਨ। ਸਗਲੀ ਧਰਤੀ ਸੱਕਰ ਹੋਵੇ, ਆ ਸਾਰੀ ਧਰਤੀ ਵੀ ਖੰਡ ਵਰਗੀ ਮਿੱਠੀ ਹੋ ਜਾਵੇਗੀ। ਖੁਸ਼ੀ ਕਰੇ ਨਿਤ ਜੀਓ, ਜਿੰਨਾ ਕਿਸੇ ਦਾ ਜੀ ਕਰਦਾ ਦੁੱਧ ਪੀਵੇ, ਘਿਓ ਖਾਵੇ, ਖੰਡ ਖਾਵੇ, ਸਭ ਕੁਝ ਵਾਹਿਗੁਰੂ ਪਰਮੇਸ਼ਰ ਦੇਣ ਲਈ ਤਿਆਰ ਬੈਠਾ ਹੈ। ਇਸ ਲਈ ਐਸਾ ਇਹ ਵਡਮੁੱਲਾ ਖਜ਼ਾਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜੇ ਸਾਰੀ ਦੁਨੀਆ ਵੀ ਇਸ ਨੂੰ ਵਰਤਣ ਲੱਗ ਪਵੇ, ਔਰ ਇਹ ਮੁੱਕਣ ਵਾਲਾ ਨਹੀਂ ਹੈ। ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਡਾਕਟਰ ਖੇਮ ਸਿੰਘ ਜੀ ਗਿੱਲ, ਉਹਨਾਂ ਨੇ ਇੱਕ ਵਾਰ ਇੱਕ ਘਟਨਾ ਦਾ ਜ਼ਿਕਰ ਕੀਤਾ, ਕਹਿਣ ਲੱਗੇ, ਇਹ ਕੋਈ ਗੁਰੂ ਦਾ ਸਿੱਖ ਕਲਕੱਤੇ ਦੇ ਅੰਦਰ ਕੋਈ ਸ਼ਿਪਾਂ ਦੀ ਕੰਪਨੀ ਸੀ, ਉਹਦੇ ਵਿੱਚ ਕੰਮ ਕਰ ਰਿਹਾ ਸੀ। ਆਪਣੀ ਯੋਗਤਾ ਦੇ ਅਨੁਸਾਰ ਉਸਨੂੰ ਉੱਚਾ ਅਹੁਦਾ ਵੀ ਮਿਲਿਆ ਹੋਇਆ ਸੀ। ਬਹੁਤ ਸਾਰੇ ਲੋਕ ਵਿਦੇਸ਼ਾਂ ਤੋਂ ਆਉਂਦੇ, ਕਈ ਤਰ੍ਹਾਂ ਦਾ ਬਿਜ਼ਨਸ ਚੱਲਦਾ ਸੀ ਔਰ ਕਈ ਲੋਕਾਂ ਨੂੰ ਉਸ ਗੁਰਸਿੱਖ ਦੇ ਪਾਸ ਜਾ ਕੇ ਪਰਮਿਸ਼ਨ ਲੈਣੀ ਪੈਂਦੀ ਸੀ। ਉਸ ਤੋਂ ਬਾਅਦ ਹੀ ਉਹ ਕੋਈ ਨਾ ਕੋਈ ਬਿਜ਼ਨਸ ਕਰਕੇ ਆਪਣੇ ਦੇਸ਼ ਨੂੰ ਲਿਜਾ ਸਕਦੇ ਸਨ। ਇੱਕ ਦਿਨ ਕੋਈ ਅੰਗਰੇਜ਼, ਕੋਈ ਯੂਰਪ ਦੇ ਰਹਿਣ ਵਾਲਾ ਗੋਰਾ, ਉਹਨੂੰ ਪਰਮਿਸ਼ਨ ਦੀ ਲੋੜ ਸੀ। ਉਹ ਉਸ ਗੁਰਸਿੱਖ ਦੇ ਪਾਸ ਗਿਆ। ਦਫ਼ਤਰ ਦਾ ਟਾਈਮ ਖਤਮ ਹੋ ਚੁੱਕਾ ਸੀ। ਉਹ ਗੁਰਸਿੱਖ ਆਪਣੇ ਘਰ ਦੇ ਅੰਦਰ ਸੁਖਮਨੀ ਸਾਹਿਬ ਬਾਣੀ ਦਾ ਪਾਠ ਕਰ ਰਿਹਾ ਹੈ। ਉਸ ਅੰਗਰੇਜ਼ ਨੇ ਜਾ ਕੇ ਜਦੋਂ ਵੇਖਿਆ ਇਹ ਗੁਰਸਿੱਖ ਬਾਣੀ ਪੜ੍ਹ ਰਿਹਾ ਹੈ, ਪ੍ਰੇਅਰ ਕਰ ਰਿਹਾ ਹੈ, ਉਸਨੇ ਉਸਨੂੰ ਬੁਲਾਇਆ ਨਹੀਂ, ਚੁੱਪ ਕਰਕੇ ਉਹਦੇ ਕੋਲ ਬੈਠ ਕੇ ਬਾਣੀ ਸੁਣਨ ਲੱਗਿਆ। ਉਹ ਗੁਰਸਿੱਖ ਬੜੇ ਪਿਆਰ ਦੇ ਨਾਲ ਬਾਣੀ ਪੜ੍ਹ ਰਿਹਾ ਹੈ। ਅੰਗਰੇਜ਼ ਬਹੁਤ ਇਕਾਗਰਤਾ ਦੇ ਨਾਲ ਬਾਣੀ ਸੁਣ ਰਿਹਾ ਹੈ। ਜਦੋਂ ਬਾਣੀ ਸੰਪੂਰਨ ਹੋਈ, ਭੋਗ ਪਾਇਆ ਗਿਆ, ਤਾਂ ਉਸ ਵੇਲੇ ਉਸ ਗੁਰਸਿੱਖ ਨੇ ਅੰਗਰੇਜ਼ ਨੂੰ ਪੁੱਛਿਆ, ਆ ਬਈ ਤੂੰ ਕਿਵੇਂ ਆਇਆ? ਤਾਂ ਉਸਨੇ ਇਸ ਗੱਲ ਦਾ ਜਵਾਬ ਦੇਣ ਦੀ ਥਾਂ 'ਤੇ ਕੁਝ ਤਲਖੀ ਵਿੱਚ ਆ ਕੇ ਕੁਛ ਸੱਚੇ ਅਤੇ ਕੌੜੇ ਸ਼ਬਦ ਆਖਣੇ ਸ਼ੁਰੂ ਕਰ ਦਿੱਤੇ। ਉਹ ਕਹਿਣ ਲੱਗਾ, ਜਿਹੜੇ ਤੁਸੀਂ ਗੁਰੂ ਦੇ ਸਿੱਖ ਹੋ, ਆਪਣੇ ਗੁਰੂ ਦੇ ਨਾਲ ਬਹੁਤ ਬੇਇਨਸਾਫੀ ਕਰ ਰਹੇ ਹੋ, ਤੁਸੀਂ ਲੋਕਾਂ ਦੇ ਨਾਲ ਵੀ ਬਹੁਤ ਅਨਿਆਂ ਕਰ ਰਹੇ ਹੋ। ਉਹ ਗੁਰਸਿੱਖ ਹੈਰਾਨ ਹੋਇਆ। ਉਹ ਕਹਿਣ ਲੱਗਾ, ਤੂੰ ਜੇ ਕੋਈ ਕੰਮ ਹੈ ਮੈਨੂੰ ਦੱਸ, ਪਰ ਆਹ ਗੱਲਾਂ ਕਰਨ ਦਾ ਕੀ ਮਤਲਬ? ਤਾਂ ਅੱਗੋਂ ਉਸ ਅੰਗਰੇਜ਼ ਨੇ ਆਖਿਆ, ਤੂੰ ਮੈਨੂੰ ਇਹ ਦੱਸ, ਆਹ ਜੋ ਬਾਣੀ ਪੜ੍ਹ ਰਿਹਾ ਸੀ ਇਹ ਕਿਸ ਦੀ ਬਾਣੀ ਹੈ? ਉਸ ਗੁਰਸਿੱਖ ਦਾ ਮੱਥਾ ਠਣਕਿਆ, ਕਹਿਣ ਲੱਗਾ, ਗੱਲ ਤਾਂ ਕੁਝ ਹੋਰ ਹੈ। ਕਹਿਣ ਲੱਗਾ, ਇਹ ਬਾਣੀ ਮੇਰੇ ਸਤਿਗੁਰੂ ਦੀ ਹੈ, ਪੰਚਮ ਪਾਤਸ਼ਾਹ ਤਾਰਨ ਗਗਨ ਨਾ ਉਖੰਡ ਮੈਂ ਹੈ, ਜੋਤ ਸਵਰੂਪੀ ਰਹੇ ਉਹ ਪਰ ਪਣ ਮਥੁਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪੰਜਵੇਂ ਸਤਿਗੁਰੂ ਨੇ ਮਹਾਨ ਪਰਉਪਕਾਰ ਕੀਤਾ, ਦੋਹੇ ਥਾ ਬਾਣੀ ਕਾ ਬੋਹੇ ਥਾ, ਉਸਨੇ ਇੱਕ ਐਸਾ ਅੰਮ੍ਰਿਤ ਬਾਣੀ ਦਾ ਜਹਾਜ਼ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ, ਕੋਈ ਵੀ ਇਸ 'ਤੇ ਚੜ੍ਹ ਜਾਵੇ, ਕੋਈ ਵੀ ਇਸ 'ਤੇ ਭਰੋਸਾ ਕਰ ਲਵੇ, ਕੋਈ ਵੀ ਇਸ 'ਤੇ ਅਸਵਾਰ ਹੋ ਜਾਵੇ, ਇਹ ਉਸਨੂੰ ਪਾਰ ਕਰ ਦਿੰਦਾ ਹੈ। ਇਹ ਜੋ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦਾ ਮੈਂ ਪਾਠ ਕਰ ਰਿਹਾ ਸੀ, ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਬਹੁਤ ਮਿੱਠੀ ਪਿਆਰੀ ਬਾਣੀ ਹੈ। ਇਹ ਗੱਲ ਸੁਣ ਕੇ ਉਸ ਅੰਗਰੇਜ਼ ਨੇ ਅੱਗੋਂ ਇਹ ਆਖਿਆ, ਇਹ ਐਸਾ ਅੰਮ੍ਰਿਤ ਦਾ ਸੋਮਾ, ਇਹ ਅੰਮ੍ਰਿਤ ਦਾ ਚਸ਼ਮਾ, ਇਹ ਫੈਜ਼ ਦਾ ਚਸ਼ਮਾ, ਤੁਸੀਂ ਇਸ 'ਤੇ ਚਾਦਰ ਕਿਉਂ ਪਾ ਕੇ ਰੱਖੀ ਹੋਈ ਹੈ? ਤੁਸੀਂ ਇਸ ਨੂੰ ਲੋਕਾਂ ਤੋਂ ਛੁਪਾ ਕੇ ਕਿਉਂ ਰੱਖਿਆ ਹੋਇਆ ਹੈ? ਜੇ ਤੁਹਾਡੇ ਕੋਲ ਐਸਾ ਅਮੋਲਕ ਅੰਮ੍ਰਿਤ ਦਾ ਚਸ਼ਮਾ ਹੈ, ਤੁਸੀਂ ਇਸ ਨੂੰ ਲੋਕਾਂ ਵਿੱਚ ਕਿਉਂ ਨਹੀਂ ਵੰਡਦੇ? ਤੁਸੀਂ ਕਿਉਂ ਇਸ ਨੂੰ ਲੋਕਾਂ ਵਿੱਚ ਨਹੀਂ ਵਰਤਾਉਂਦੇ? ਇਹ ਇੱਕ ਬਹੁਤ ਵੱਡਾ ਤੁਸੀਂ ਅਨਿਆਂ ਕਰ ਰਹੇ ਹੋ, ਬਹੁਤ ਵੱਡੀ ਬੇਇਨਸਾਫੀ ਕਰ ਰਹੇ ਹੋ। ਇਸ ਦੇ ਨਾਲ ਤੁਹਾਡਾ ਗੁਰੂ ਵੀ ਤੁਹਾਡੇ 'ਤੇ ਖੁਸ਼ ਨਹੀਂ ਹੋਵੇਗਾ। ਤੁਹਾਨੂੰ ਚਾਹੀਦਾ ਹੈ, ਜਿਸ ਗੁਰੂ ਦੀ ਬਾਣੀ ਸੁਣ ਕੇ ਮੇਰਾ ਮਨ ਐਨ ਸ਼ਾਂਤ ਹੋ ਗਿਆ, ਤੇ ਜਿਹੜਾ ਵੀ ਇਸ ਬਾਣੀ ਨੂੰ ਪੜ੍ਹੇਗਾ, ਧਿਆਨ ਦੇ ਨਾਲ ਸੁਣੇਗਾ, ਉਹਦਾ ਮਨ ਇੱਕਦਮ ਸ਼ਾਂਤ ਹੋ ਸਕਦਾ ਹੈ। ਦੁਨੀਆ ਸੜ ਰਹੀ ਹੈ, ਜਲ ਰਹੀ ਹੈ, ਤੁਸੀਂ ਇਸ ਅੰਮ੍ਰਿਤ ਦੇ ਚਸ਼ਮੇ 'ਤੇ ਚਾਦਰ ਪਾਈ ਹੋਈ ਹੈ, ਇਸ ਨੂੰ ਛੁਪਾ ਕੇ ਰੱਖਿਆ ਹੋਇਆ, ਕੀ ਤੁਹਾਨੂੰ ਤਰਸ ਨਹੀਂ ਆਉਂਦਾ? ਸਾਡੇ ਸਤਿਗੁਰੂ ਨੇ ਤਾਂ ਇਹ ਲਿਖਿਆ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿੱਤੈ ਲਹਿ ਉਬਾਰ। ਇਹ ਨਾਮ ਬਾਣੀ ਦੀ ਅੰਮ੍ਰਿਤ ਵਰਖਾ ਦੇ ਨਾਲ ਹੀ ਸੰਸਾਰ ਦੇ ਵਿੱਚ ਠੰਡ ਵਰਤ ਸਕਦੀ ਹੈ। ਚਿਮਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰੈ। ਤੁਸੀਂ ਇਸ ਬਾਣੀ ਦੇ ਚਸ਼ਮੇ ਨੂੰ, ਇਸ ਆਬੇ ਹਯਾਤ ਦੇ ਮਹਾਨ ਚਸ਼ਮੇ ਨੂੰ ਕਿਉਂ ਛੁਪਾ ਕੇ ਬੈਠੇ ਹੋ? ਸਤਿਗੁਰੂ ਨੇ ਮਹਾਨ ਬਖਸ਼ਿਸ਼ ਕੀਤੀ, ਉਸ ਗੁਰਸਿੱਖ ਦੀ ਆਤਮਾ ਨੂੰ ਉਸਨੇ ਟੁੰਬਿਆ, ਉਹਨੂੰ ਇਸ ਗੱਲ ਦੀ ਸ਼ਰਮ ਵੀ ਮਹਿਸੂਸ ਹੋਈ। ਸਾਡੇ ਸਤਿਗੁਰੂ ਨੇ ਕਿਤਨਾ ਵੱਡਾ ਪਰਉਪਕਾਰ ਸਾਡੇ 'ਤੇ ਕੀਤਾ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਐਸਾ ਅਮੋਲਕ ਖਜ਼ਾਨਾ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਨਾ ਤਾਂ ਅਸੀਂ ਆਪ ਹੀ ਇਸ ਨੂੰ ਸਮਝਿਆ ਹੈ, ਇਸ ਨੂੰ ਵੇਖਿਆ ਹੈ, ਵਿਚਾਰਿਆ ਹੈ, ਸਮਝਿਆ ਹੈ, ਪਰਖਿਆ ਹੈ, ਕੋਈ ਇਸ ਤੋਂ ਲਾਭ ਲੈਣ ਦਾ ਯਤਨ ਵੀ ਨਹੀਂ ਕੀਤਾ, ਅਤੇ ਅਸੀਂ ਦੂਸਰਿਆਂ ਨੂੰ ਇਹਦੇ ਬਾਰੇ ਕੁਝ ਵੀ ਦੱਸਣ ਲਈ ਤਿਆਰ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਸੀ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ। ਸਤਿਗੁਰੂ ਨੇ ਆਖਿਆ ਸੀ, ਇਹ ਮੇਰਾ ਖਜ਼ਾਨਾ ਸਾਰੀ ਦੁਨੀਆ ਲਈ ਸਾਂਝਾ ਹੈ, ਪਰ ਅਸੀਂ ਕਿਉਂ ਇਸ 'ਤੇ ਮੱਲ ਮਾਰੀ ਹੋਈ ਹੈ? ਸਾਰਿਆਂ ਦੇ ਵਿੱਚ ਹੀ ਇਸ ਗੱਲ ਨੂੰ ਲਿਜਾਣਾ ਚਾਹੀਦਾ। ਸਤਿਗੁਰੂ ਦੀ ਮਿਹਰ ਹੋਈ ਹੈ, ਕੁਝ ਗੁਰਮੁਖਾਂ ਨੇ ਯਤਨ ਆਰੰਭੇ ਨੇ, ਇਸ ਅੰਮ੍ਰਿਤ ਦੇ ਸੋਮੇ ਨੂੰ, ਇਸ ਬਾਣੀ ਦੇ ਅੰਮ੍ਰਿਤ ਨੂੰ ਘਰ ਘਰ ਦੇ ਵਿੱਚ ਪਹੁੰਚਾਇਆ ਜਾਵੇ। ਸਭ ਤੋਂ ਪਹਿਲੀ ਲੋੜ ਇਹੀ ਹੈ ਕਿ ਇਸ ਅੰਮ੍ਰਿਤ ਦੇ ਚਸ਼ਮੇ ਨੂੰ ਪਹਿਲਾਂ ਆਪ ਛਕਿਆ ਜਾਵੇ, ਇਸ ਦੇ ਸਵਾਦ ਨੂੰ ਮਾਣਿਆ ਜਾਵੇ, ਫਿਰ ਦੂਸਰਿਆਂ ਨੂੰ ਵਰਤਾਇਆ ਜਾਵੇ, ਅਤੇ ਜਿੰਨਿਆਂ ਨੂੰ ਵੀ ਵਰਤਾਇਆ ਜਾਵੇਗਾ ਇਹ ਉਹਨਾਂ ਨੂੰ ਹੀ ਸ਼ਾਂਤੀ ਪ੍ਰਦਾਨ ਕਰੇਗਾ। ਇਸੇ ਲਈ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਇਸ ਅੰਮ੍ਰਿਤ ਦੇ ਚਸ਼ਮੇ ਤੋਂ ਅੰਮ੍ਰਿਤ ਛਕਦੇ ਹਨ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਜਿਹੜਾ ਇਸ ਅੰਮ੍ਰਿਤ ਬਾਣੀ ਦੀ ਧਾਰਾ ਨੂੰ ਪੀਂਦਾ ਹੈ, ਇਸ ਅੰਮ੍ਰਿਤ ਦੇ ਚਸ਼ਮੇ ਨੂੰ ਛਕਦਾ ਹੈ, ਉਹਦੀ ਆਤਮਾ ਵੀ ਸ਼ਾਂਤ, ਉਹਦਾ ਮਨ ਵੀ ਪਵਿੱਤਰ ਹੋ ਜਾਂਦਾ ਹੈ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਉਹਨਾਂ ਨੇ ਪਵਿੱਤਰ ਬਾਣੀ ਉਚਾਰੀ। ਜਿਵੇਂ ਜਿਵੇਂ ਬਾਣੀ ਉਚਾਰਨ ਕਰਦੇ ਅਤੇ ਉਸਨੂੰ ਨਾਲ ਨਾਲ ਲਿਖਵਾ ਵੀ ਲੈਂਦੇ। ਜਪਜੀ ਸਾਹਿਬ ਬਾਣੀ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪ੍ਰਧਾਨ ਬਾਣੀ ਹੈ, ਸਭ ਤੋਂ ਪ੍ਰਥਮ ਬਾਣੀ ਹੈ। ਆਪ ਸੰਗਤਾਂ ਉਸ ਜਪਜੀ ਸਾਹਿਬ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। 16 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਪਹਿਲਾਂ 4 ਪੌੜੀਆਂ ਵਿੱਚ ਸਰਵਣ ਦੀ ਮਹਿਮਾ, ਫਿਰ ਮੰਨਣ ਦੀ ਵਡਿਆਈ, ਅਤੇ 5 ਪ੍ਰਵਾਣ ਵਾਲੀ ਪੌੜੀ ਦੇ ਵਿੱਚ ਜਿਹੜੇ ਨਿਧਿਆਸਨ ਕਰਨ ਵਾਲੇ ਹਨ, ਭਾਵ ਜਿਨ੍ਹਾਂ ਨੇ ਪਹਿਲਾਂ ਸੁਣਿਆ, ਸੁਣ ਕੇ ਮੰਨਿਆ, ਅਤੇ ਮੰਨ ਕੇ ਜਿਨ੍ਹਾਂ ਨੇ ਬਾਣੀ ਦੇ ਭਾਵ ਨੂੰ ਅਤੇ ਰਸ ਦੇ ਰਹੱਸ ਨੂੰ ਆਪਣੇ ਅੰਦਰ ਵਸਾਇਆ ਹੈ, ਉਹਨਾਂ ਗੁਰਮੁਖਾਂ ਦੀ ਮਹਿਮਾ 5 ਪ੍ਰਵਾਨ 5 ਪ੍ਰਧਾਨ ਕਹਿ ਕੇ ਸਤਿਗੁਰੂ ਨੇ ਉਚਾਰਨ ਕੀਤੀ। ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤ ਸ੍ਰਿਸ਼ਟੀ ਸਾਜੀ ਹੈ, ਅਤੇ ਆਪ ਕਿਰਪਾ ਕਰੋ, ਕਿਉਂਕਿ ਆਪ ਜੀ ਨੇ ਪਿਛਲੀ ਪੌੜੀ ਵਿੱਚ ਆਖਿਆ ਸੀ, ਕੀਤਾ ਪਸਾਓ ਏਕੋ ਕੁਆਓ ਤਿਸ ਤੇ ਹੋਏ ਲੱਖ ਦਰੀਆਓ। ਇੱਕੋ ਹੀ ਕੁਆਓ ਬੋਲ ਤੋਂ, ਇੱਕੋ ਹੀ ਸ਼ਬਦ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਦਾ ਪਸਾਰਾ ਕਰ ਦਿੱਤਾ। ਮਹਾਰਾਜ ਸਾਨੂੰ ਇਹ ਦੱਸੋ, ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿੰਨੇ ਪ੍ਰਕਾਰ ਦੀ ਸ੍ਰਿਸ਼ਟੀ ਪੈਦਾ ਕੀਤੀ? ਹੁਣ ਅੱਗੇ ਤਿੰਨ ਪੌੜੀਆਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਦਾ ਨਿਰਣਾ ਕੀਤਾ। ਸਭ ਤੋਂ ਪਹਿਲਾਂ ਜਿਹੜੀ ਸਤੋ ਗੁਣੀ ਸ੍ਰਿਸ਼ਟੀ ਹੈ, ਫਿਰ ਤਮੋ ਗੁਣ ਸ੍ਰਿਸ਼ਟੀ ਹੈ, ਤੀਸਰੇ ਨੰਬਰ 'ਤੇ ਰਜੋ ਗੁਣ ਸ੍ਰਿਸ਼ਟੀ ਦਾ ਗੁਰੂ ਮਹਾਰਾਜ ਨੇ ਬਹੁਤ ਸੋਹਣਾ ਨਿਰਣਾ ਕੀਤਾ। ਸਤੋ ਗੁਣ ਤੋਂ ਮੁਰਾਦ ਉਹਨਾਂ ਲੋਕਾਂ ਦੀ ਹੈ ਜਿਹੜੇ ਧਰਮੀ ਹਨ, ਸ਼ਾਂਤ ਚਿੱਤ ਵਾਲੇ ਹਨ, ਦੁਨੀਆਂ ਵਿੱਚ ਨੇਕੀ ਅਤੇ ਭਲਾਈ ਦੇ ਕੰਮ ਕਰਦੇ ਹਨ, ਰੱਬ ਦਾ ਨਾਮ ਵੀ ਜਪਦੇ ਹਨ, ਉਹਨਾਂ ਨੂੰ ਸਤੋ ਗੁਣੀ ਆਖਿਆ ਜਾਂਦਾ ਹੈ। ਤਮੋ ਗੁਣੀ ਉਹ ਹਨ ਜਿਹੜੇ ਹਮੇਸ਼ਾ ਹੀ ਮਾੜੇ ਕੰਮ ਕਰਦੇ ਹਨ, ਪਾਪ ਕਰਦੇ ਹਨ, ਅਪਰਾਧ ਕਰਦੇ ਹਨ, ਚੋਰੀਆਂ ਵੀ ਕਰਦੇ ਹਨ, ਡਾਕੇ ਵੀ ਮਾਰਦੇ ਨੇ, ਉਹਨਾਂ ਨੂੰ ਤਮੋ ਗੁਣੀ ਆਖਿਆ ਜਾਂਦਾ। ਚੌਥੇ ਨੰਬਰ 'ਤੇ ਰਜੋ ਗੁਣ ਸ੍ਰਿਸ਼ਟੀ ਹੈ। ਜਿਹੜੇ ਰਜੋ ਗੁਣ ਵਾਲੇ ਲੋਕ ਹਨ, ਉਹ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ ਹਮੇਸ਼ਾ ਲਈ ਮਸ਼ਰੂਫ ਰਹਿੰਦੇ ਹਨ। ਉਹਨਾਂ ਦੇ ਮਨ ਦੇ ਵਿੱਚ ਇਹੀ ਇੱਕ ਖੁਆਇਸ਼ ਹੁੰਦੀ ਹੈ, ਸਹਿਸ ਕਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਵੀ ਅਸੀਂ ਵੱਧ ਤੋਂ ਵੱਧ ਆਪਣੀ ਜ਼ਿੰਦਗੀ ਵਿੱਚ ਧਨ ਦੌਲਤ ਇਕੱਠੀ ਕਰਨੀ ਹੈ, ਬਹੁਤਾ ਤਕੜਾ ਪਸਾਰਾ ਕਰਨਾ ਹੈ। ਜਿਹੜੇ ਇਸ ਪਾਸੇ ਤੁਰੇ ਹੋਏ ਹਨ, ਉਹਨਾਂ ਨੂੰ ਰਜੋ ਗੁਣੀ ਕਿਹਾ ਜਾਂਦਾ। ਪਰ ਇਹ ਜਿਹੜੀਆਂ ਤਿੰਨੇ ਅਵਸਥਾ ਨੇ, ਇਹ ਮਾਇਆ ਦੇ ਵਿੱਚ ਹੀ ਵਰਤਦੀਆਂ ਨੇ। ਰਾਜਗੁਣ, ਤਮ ਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਅਤੇ ਗੁਰਮੁਖਾਂ ਦੀ ਸਟੇਜ ਇਹਨਾਂ ਤੋਂ ਵੱਖਰੀ ਹੈ। ਗੁਰਮੁਖਾਂ ਦੀ ਅਵਸਥਾ ਤਿਰਗੁਣ ਅਤੀਤ ਹੁੰਦੀ ਹੈ, ਜਿਸ ਨੂੰ ਚੌਥੀ ਅਵਸਥਾ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ। ਰਾਜਗੁਣ, ਤਮ ਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਜਿਹੜਾ ਚੌਥਾ ਪਦ ਹੈ ਉਸਨੂੰ ਤੁਰੀਆ ਪਦ ਕਹਿੰਦੇ ਨੇ, ਔਰ ਉਹ ਇਹਨਾਂ ਤਿੰਨਾਂ ਅਵਸਥਾ ਤੋਂ, ਤਿੰਨ ਗੁਣਾਂ ਤੋਂ ਉਚੇਰੀ ਅਵਸਥਾ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਹਲੇ ਬਾਣੀ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਸੂਰਜ ਇੱਕ ਹੈ, ਰੁੱਤਾਂ ਅਨੇਕਾਂ ਨੇ। ਆਮ ਤੌਰ 'ਤੇ 6 ਰੁੱਤਾਂ ਮੰਨੀਆਂ ਹੋਈਆਂ, ਸਾਲ ਦੇ 12 ਮਹੀਨੇ ਨੇ ਅਤੇ 6 ਰੁੱਤਾਂ ਮੰਨੀਆਂ ਹੋਈਆਂ, ਔਰ ਉਹਨਾਂ 6 ਰੁੱਤਾਂ ਨੂੰ ਜੇ ਤਿੰਨ ਥਾਂ 'ਤੇ ਤਕਸੀਮ ਕਰ ਲਈਏ ਤਾਂ ਉਹ ਤਿੰਨ ਹੀ ਰਹਿ ਜਾਂਦੀਆਂ ਨੇ। ਇੱਕ ਗਰਮੀ ਦੀ ਰੁੱਤ ਹੈ, ਦੂਸਰੀ ਸਿਆਲ ਦੀ ਰੁੱਤ ਹੈ, ਅਤੇ ਤੀਜੀ ਜਿਹਦੇ ਵਿੱਚ ਨਾ ਬਹੁਤੀ ਠੰਡ ਨਾ ਗਰਮੀ, ਬਸੰਤ ਰੁੱਤ ਹੈ। ਅਤੇ ਜਿਹੜਾ ਤਮੋ ਗੁਣ ਹੈ ਉਹ ਗਰਮੀ ਦੀ ਰੁੱਤ ਵਾਂਗੂ ਹੈ, ਜਿਵੇਂ ਬਹੁਤੀ ਗਰਮੀ ਪੈਂਦੀ, ਲੋਹਾਂ ਵਗਦੀਆਂ, ਬਾਹਰ ਕੰਮ ਕਰਨਾ ਵੀ ਔਖਾ ਹੈ, ਇਸੇ ਤਰ੍ਹਾਂ ਤਮੋ ਗੁਣ ਉਹ ਸਾਡੇ ਮਨ ਨੂੰ ਤਪਾਉਂਦਾ ਰਹਿੰਦਾ। ਅਤੇ ਜਿਹੜਾ ਸਤੋ ਗੁਣ ਹੈ ਉਹ ਸਿਆਲ ਦੀ ਰੁੱਤ ਵਾਂਗ ਹੈ, ਜਿਵੇਂ ਜ਼ਿਆਦਾ ਠੰਡ ਹੋ ਜਾਵੇ ਤਾਂ ਆਦਮੀ ਅੰਦਰ ਹੀ ਵੜਿਆ ਰਹਿੰਦਾ, ਬਾਹਰ ਨਹੀਂ ਨਿਕਲਦਾ। ਇਸੇ ਤਰ੍ਹਾਂ ਜਿਹੜਾ ਸਤੋ ਗੁਣੀ ਮਨੁੱਖ ਹੈ ਉਹ ਆਪਣੇ ਆਪੇ ਦੇ ਵਿੱਚ ਹੀ ਹੁੰਦਾ, ਉਹ ਆਪਣੇ ਆਪੇ ਨੂੰ ਛੱਡ ਨਹੀਂ ਸਕਦਾ, ਹੰਕਾਰ ਨੂੰ ਨਹੀਂ ਛੱਡ ਸਕਦਾ, ਹਉਮੈ ਤੋਂ ਰਹਿਤ ਨਹੀਂ ਹੋ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਬਈ ਜਿਹੜਾ ਤਮੋ ਗੁਣ ਹੈ ਗਰਮੀ ਦੀ ਰੁੱਤ ਵਰਗਾ ਹੈ, ਜਿਹੜਾ ਸਾਨੂੰ ਤਪਾਉਂਦਾ ਹੈ, ਆਸਾੜ ਤਪੰਦਾ ਤਿਸ ਲੱਗੇ ਹਰ ਨਾਹੁ ਨਾ ਜਿੰਨਾ ਪਾਸ। ਅਤੇ ਜਿਹੜਾ ਸਤੋ ਗੁਣ ਹੈ ਉਹ ਪੋਹ ਦੇ ਮਹੀਨੇ ਵਾਂਗੂ ਆ, ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਹੁ। ਅਤੇ ਜਿਹੜੀ ਤੀਸਰੀ ਜਿਹੜੀ ਅਵਸਥਾ ਹੈ ਉਹ ਹੈ ਬਸੰਤ ਰੁੱਤ। ਜਿਹੜੀ ਬਸੰਤ ਰੁੱਤ ਹੈ ਉਹਦੇ ਵਿੱਚ ਫੁੱਲ ਖਿੜਦੇ ਨੇ, ਨਾ ਠੰਡ ਨਾ ਗਰਮੀ, ਆਦਮੀ ਬਾਹਰ ਵੀ ਨਿਕਲਦਾ। ਇਸ ਲਈ ਇਹਨਾਂ ਦੋਹਾਂ ਦੇ ਨਾਲੋਂ ਉਸ ਅਵਸਥਾ ਨੂੰ ਚੰਗਾ ਗਿਣਿਆ ਜਾਂਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ ਵੀ ਜਦੋਂ ਤੁਸੀਂ ਇੱਕ ਵਾਹਿਗੁਰੂ ਦੀ ਭਗਤੀ ਕਰਨ ਲੱਗ ਪਏ ਪਰ ਤੁਹਾਡੇ ਉੱਤੇ ਕਿਸੇ ਮੌਸਮ ਦਾ ਵੀ ਪ੍ਰਭਾਵ ਨਹੀਂ ਪਵੇਗਾ, ਅਤੇ ਆਹ ਜਿਹੜੇ ਤਿੰਨ ਗੁਣ ਨੇ ਜਿਨ੍ਹਾਂ ਵਿੱਚ ਸਾਰੀ ਸ੍ਰਿਸ਼ਟੀ ਵਰਤ ਰਹੀ ਹੈ, ਔਰ ਇਹਨਾਂ ਦਾ ਵੀ ਤੁਹਾਡੇ ਮਨ 'ਤੇ ਕੋਈ ਅਸਰ ਨਹੀਂ ਪਵੇਗਾ। ਲਓ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਦੇ ਬੇਨਤੀ ਕਰਨ ਤੋਂ ਪਹਿਲਾਂ ਸਤੋਗੁਣੀ ਸ੍ਰਿਸ਼ਟੀ ਦਾ ਜ਼ਿਕਰ ਕਰਨ ਲੱਗੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਗੁਰਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਅਸੰਖ ਜਪ ਅਸੰਖ ਭਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸਤੋਗੁਣ ਸ੍ਰਿਸ਼ਟੀ ਦੇ ਅੰਦਰ ਬਹੁਤ ਸਾਰੇ ਇਹੋ ਜਿਹੇ ਲੋਕ ਹਨ ਅਸੰਖ ਜਪ। ਅਸੰਖ ਦਾ ਅਰਥ ਹੈ ਅਣਗਿਣਤ, ਕਿਉਂਕਿ ਸੰਖ ਇੱਕ ਗਿਣਤੀ ਦਾ ਸੂਚਕ ਸ਼ਬਦ ਮੰਨਿਆ ਹੈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਕਾਈ ਦਾਈ ਸੈਂਕੜਾ ਹਜ਼ਾਰ ਦਸ ਹਜ਼ਾਰ ਲੱਖ ਇਸ ਤਰ੍ਹਾਂ ਗਿਣਤੀ ਗਿਣਦੇ ਸਨ, ਅਤੇ ਅਖੀਰ 'ਤੇ ਜਾ ਕੇ ਸੰਖ 'ਤੇ ਜਾ ਕੇ ਉਹ ਗਿਣਤੀ ਖਤਮ ਹੋ ਜਾਂਦੀ ਸੀ। ਉਸ ਤੋਂ ਅਗਾਂਹ ਫਿਰ ਅਸੰਖ ਸ਼ਬਦ ਵਰਤਿਆ ਜਾਂਦਾ ਹੈ, ਭਾਵ ਗਿਣਤੀ ਤੋਂ ਰਹਿਤ। ਅਸੰਖ ਜਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੰਖ ਦਾ ਅਰਥ ਹੈ ਅਣਗਿਣਤ। ਐਸੇ ਜੀਵ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਜਪ ਕਰਦੇ ਨੇ, ਅਤੇ ਜਪ ਵੀ ਕਈ ਪ੍ਰਕਾਰ ਦੇ ਨੇ, ਕਰਨ ਵਾਲੇ ਵੀ ਅਣਗਿਣਤ ਨੇ। ਅਸੰਖ ਭਾਉ ਅਤੇ ਅਸੰਖ ਦਾ ਅਰਥ ਹੈ ਅਣਗਿਣਤ ਉਹ ਲੋਕ ਹਨ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਭਾਉ ਦਾ ਅਰਥ ਹੈ ਪ੍ਰੇਮ ਵੀ ਕਰਦੇ ਨੇ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਲਿਖਿਆ ਹੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਨਾਲ ਹੀ ਪਰਮਾਤਮਾ ਦੇ ਨੇੜੇ ਅਸੀਂ ਪਹੁੰਚ ਸਕਦੇ ਹਾਂ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਨਾਲ ਸਤਿਗੁਰੂ ਨੇ ਇਹ ਵੀ ਕਹਿ ਦਿੱਤਾ ਇਹ ਪਿਰਮ ਪਿਆਲਾ ਖਸਮ ਕਹਿ ਜੈ ਭਾਵੈ ਤੈ ਦੇ। ਇਹ ਪ੍ਰੇਮ ਦਾ ਪਿਆਲਾ ਵਾਹਿਗੁਰੂ ਪਰਮੇਸ਼ਰ ਦੇ ਕੋਲ ਹੈ, ਉਹਦੇ ਹੱਥ ਵਿੱਚ ਹੈ, ਜਿਸ ਨੂੰ ਚਾਹੇ ਉਸੇ ਨੂੰ ਦਿੰਦਾ ਹੈ। ਆਪਣੇ ਆਪ ਕੋਈ ਪ੍ਰੇਮ ਨਹੀਂ ਲੈ ਸਕਦਾ। ਇਸੇ ਲਈ ਕਿਸੇ ਕਵੀ ਨੇ ਲਿਖਿਆ ਹੈ ਜੇ ਕਿਸੇ ਨੇ ਪ੍ਰੇਮ ਲੈਣਾ, ਪ੍ਰੇਮ ਨਾ ਵਾੜੀ ਉਪਜਦਾ, ਪ੍ਰੇਮ ਨਾ ਹਾਟ ਬਿਕਾਏ, ਰਾਣਾ ਰਾਜਾ ਜੋ ਚਾਹੇ ਸਿਰ ਦੀਜੈ ਪ੍ਰੇਮ ਲੈ ਜਾਏ। ਪ੍ਰੇਮ ਦਾ ਮੁੱਲ ਕੁਰਬਾਨੀ ਹੈ। ਇਸੇ ਲਈ ਹਜ਼ੂਰ ਕਹਿੰਦੇ ਬਹੁਤ ਸਾਰੇ ਇਹੋ ਜਿਹੇ ਵੀ ਗੁਰਮੁਖ ਪਿਆਰੇ ਹਨ ਭਾਉ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰ ਰਹੇ ਹਨ।
ਸੰਖ ਪੂਜਾ ਅਸੰਖ ਤਪ ਤਾਉ।
ਇਹ ਸਤੋਗੁਣੀ ਸ੍ਰਿਸ਼ਟੀ ਦਾ ਜ਼ਿਕਰ ਹੋ ਰਿਹਾ ਹੈ। ਅਸੰਖ ਪੂਜਾ ਅਣਗਿਣਤ ਪ੍ਰਕਾਰ ਦੀ ਪੂਜਾ ਹੈ, ਅਤੇ ਉਸ ਪੂਜਾ ਨੂੰ ਕਰਨ ਵਾਲੇ ਵੀ ਲੋਕ ਅਣਗਿਣਤ ਹੀ ਹਨ। ਕਿਉਂਕਿ ਜਿੱਥੋਂ ਤੱਕ ਪੂਜਾ ਦੀ ਗੱਲ ਹੈ, आम तौर ते जिहड़े लोग पूजा करदे ने उहनां ने खोड़स प्रकार की 16 प्रकार की पूजा का विधान नियत किया है। पर हजूर कहिंदे ने पूजा अनेकां प्रकार की है ते उहनूं करन वाले भी अनगिणत ने। कोई किसे ढंग नाल पूजा कर रहा है, कोई किसे ढंग दे नाल पूजा कर रहा है, कोई फुल्लां पत्रां द्वारा पूजा कर रहा है, कोई माया द्वारा पूजा कर रहा है, कोई किसे पदार्थ नूं अर्पण करके पूजा कर रहा है, कोई किसे ढंग नाल, कोई किसे ढंग दे नाल। पर सब तो उत्तम पूजा केड़ी है? धन गुरु नानक देव महाराज ने लिखिया है, तेरा नाम करी चननाठिया जे मन उरसा होए, करनी कुंगू जेरलै कट अंतर पूजा होए, पूजा कीचै नाम ते आइयै बिननावै पूज ना होए। ਵਾਹਿਗੁਰੂ ਦਾ ਨਾਮ ਜਪਣਾ ਸਿਮਰਨ ਕਰਨਾ ਸਭ ਤੋਂ ਉੱਤਮ ਪੂਜਾ ਹੈ। ਕਲਗੀਧਰ ਪਾਤਸ਼ਾਹ ਨੇ ਵੀ ਖਾਲਸੇ ਨੂੰ ਹੁਕਮ ਕੀਤਾ ਸੀ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ। ਪੂਜਾ ਅਕਾਲ ਦੀ ਕਰਨੀ ਚਾਹੀਦੀ ਹੈ। ਠੀਕ ਹੈ, 33 ਕਰੋੜ ਦੇਵਤੇ, 9 ਕਰੋੜ ਦੇਵੀਆਂ, 45 ਪਦਮ ਦੈਂਤ ਵੀ ਮੰਨੇ ਹੋਏ ਨੇ। ਦੈਂਤਾਂ ਦੀ ਗਿਣਤੀ, ਰਾਕਸ਼ਾਂ ਦੀ ਗਿਣਤੀ ਵਧੇਰੇ ਹੈ, ਦੇਵਤਿਆਂ ਦੀ ਗਿਣਤੀ ਘੱਟ ਹੈ। ਹਜ਼ੂਰ ਕਹਿੰਦੇ ਨੇ ਅਸੰਖ ਪੂਜਾ, ਇਉਂ ਅਣਗਿਣਤ ਪ੍ਰਕਾਰ ਦੀ ਪੂਜਾ ਹੈ ਅਤੇ ਕਰਨ ਵਾਲੇ ਵੀ ਬੇਅੰਤ ਨੇ। ਅਸੰਖ ਤਪ ਤਾਓ, ਅਤੇ ਅਸੰਖ ਦਾ ਅਰਥ ਹੈ ਅਣਗਿਣਤ ਪ੍ਰਕਾਰ ਦੇ ਤਪ ਨੇ। ਰਾਜਸੀ, ਤਾਮਸੀ, ਸਾਂਦਕੀ ਭੇਦ ਕਰਕੇ 3 ਕਿਸਮ ਦਾ ਤਪ ਸਾਡੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ। ਤਮੋ ਗੁਣੀ ਤਪ ਇਹ ਹੈ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੋਕ ਤਪੱਸਿਆ ਕਰਦੇ ਸਨ, ਭੁੱਖੇ ਰਹਿਣਾ, ਪੁੱਠੇ ਲਟਕਣਾ, ਜਲ ਧਾਰੇ ਕਰਨੇ, ਧੂਣੀਆਂ ਸੇਕਣੀਆਂ, ਉੱਪਰ ਨੂੰ ਬਾਹਾਂ ਕਰਕੇ ਖੜ੍ਹੇ ਹੋਣਾ, ਕਪਾਲੀ ਆਸਣ ਲਾਉਣਾ, ਇਹਨੂੰ ਤਾਮਸੀ ਤਪ ਕਿਹਾ ਜਾਂਦਾ ਹੈ। ਦੂਸਰਾ ਰਾਜਸੀ ਤਪ ਹੈ, ਰਾਜਸੀ ਤਪ ਉਸ ਨੂੰ ਕਹਿੰਦੇ ਨੇ ਆਪਣੀਆਂ ਇੰਦਰੀਆਂ ਨੂੰ ਵਿਸ਼ਿਆਂ ਵਿਕਾਰਾਂ ਵੱਲੋਂ ਰੋਕਣਾ। ਜੇ ਅੱਖਾਂ ਕਿਸੇ ਸੁੰਦਰ ਵਸਤੂ ਨੂੰ ਦੇਖ ਕੇ ਬਾਹਰ ਨੂੰ ਦੌੜਦੀਆਂ ਨੇ, ਇਹਨਾਂ ਨੂੰ ਰੋਕਣਾ। ਜੇ ਕੰਨ ਨਿੰਦਿਆ ਚੁਗਲੀ ਸੁਣਨ ਵਾਸਤੇ, ਕੋਈ ਭੈੜੇ ਗੀਤ ਸਰੋਤ ਸੁਣਨ ਵਾਸਤੇ ਦੌੜਦੇ ਨੇ, ਇਹਨਾਂ ਨੂੰ ਕਾਬੂ ਕਰਨਾ। ਸਾਰੀਆਂ ਇੰਦਰੀਆਂ ਨੂੰ ਹੱਥਾਂ ਨਾਲ ਚੋਰੀ ਜਾਰੀ ਤੋਂ ਪਰਹੇਜ਼ ਕਰਨਾ, ਆਪਣੀ ਰਸਨਾ ਤੋਂ ਭੈੜੇ ਬੋਲ ਨਾ ਬੋਲਣੇ, ਇਹ ਇੱਕ ਤਪ ਹੈ, ਇਹਨੂੰ ਰਾਜਸੀ ਤਪ ਕਹਿੰਦੇ ਨੇ। ਇਕੱਲੇ ਸਰੀਰ ਨੂੰ ਕਸ਼ਟ ਦੇਣਾ, ਇਹ ਤਾਮਸੀ ਤਪ ਹੈ। ਅਤੇ ਆਪਣੀਆਂ ਇੰਦਰੀਆਂ ਨੂੰ ਦਮਨ ਕਰਨ ਦੇ ਲਈ ਯਤਨ ਕਰਨਾ, ਇਹ ਰਾਜਸੀ ਤਪ ਹੈ। ਅਤੇ ਸਤੋਗੁਣੀ ਤਪ ਕਿਹੜਾ ਹੈ? ਸਤੋਗੁਣੀ ਤਪ ਇਹ ਹੈ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਵੀ ਸੰਗਤ ਵਿੱਚ ਆਓ, ਉੱਥੇ ਸ਼ਾਂਤ ਹੋ ਕੇ ਬੈਠੋ, ਕਿਉਂਕਿ ਸਤੋਗੁਣ ਦਾ ਸ਼ਾਂਤੀ ਨਾਲ ਹੀ ਸੰਬੰਧ ਹੈ। ਤੁਸੀਂ ਸ਼ਾਂਤ ਹੋ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੋ ਔਰ ਇੱਥੇ ਬੈਠ ਕੇ ਬਾਣੀ ਸੁਣੋ, ਕੀਰਤਨ ਸੁਣੋ, ਕਥਾ ਸੁਣੋ। ਅਤੇ ਇਸ ਦੇ ਨਾਲ ਨਾਲ ਜੇ ਤੁਹਾਡਾ ਮਨ ਜਾਂ ਤੁਹਾਡਾ ਫੁਰਨਾ ਕਿਧਰੇ ਬਾਹਰ ਜਾਂਦਾ ਹੈ, ਉਸ ਨੂੰ ਰੋਕੋ। ਜਿਹੜਾ ਮਨ ਦੇ ਫੁਰਨੇ ਨੂੰ ਰੋਕਣਾ ਹੈ, ਨਾਮ ਬਾਣੀ ਦੇ ਅਭਿਆਸ ਦੇ ਨਾਲ, ਇਹ ਸਤੋਗੁਣੀ ਤਪ ਹੈ। ਗੁਰੂ ਮਹਾਰਾਜ ਨੇ ਤਾਮਸੀ ਤਪ ਤੋਂ ਸਾਨੂੰ ਮਨ੍ਹਾ ਕੀਤਾ ਹੈ। ਜਿਹੜਾ ਸਤੋਗੁਣੀ ਤਪ ਹੈ, ਸ਼ਬਦ ਦੇ ਨਾਲ, ਬਾਣੀ ਦੀ ਸ਼ਕਤੀ ਨਾਲ ਆਪਣੇ ਮਨ ਨੂੰ ਮਾੜੇ ਫੁਰਨਿਆਂ ਤੋਂ ਹਟਾਉਣਾ। ਮਨ ਲੋਚਿਆ ਬੁਰਿਆਈਆਂ, ਗੁਰਸ਼ਬਦ ਦੀ ਇਹ ਮਨ ਹੋੜੀ ਹੈ, ਇਹ ਸ਼ਾਂਤਕੀ ਤਪ ਹੈ। ਹਜ਼ੂਰ ਕਹਿੰਦੇ ਨੇ ਅਸੰਖ ਤਪ ਤਾਓ, ਅਣਗਿਣਤ ਪ੍ਰਕਾਰ ਦੇ ਤਪ ਨੇ ਅਤੇ ਅਣਗਿਣਤ ਪ੍ਰਕਾਰ ਦੇ ਤਪੀਏ ਨੇ। ਤਪ ਤਾਓ, ਜਿਹੜੇ ਅਨੇਕ ਪ੍ਰਕਾਰ ਦੇ ਤਪ ਨੂੰ, ਤਾਓ ਦਾ ਅਰਥ ਹੈ ਤਾਰੇ ਹਨ, ਉਹ ਤਪ ਕਰ ਰਹੇ ਹਨ।